ਸਲੋਕ ਮਹੱਲਾ ਪਹਿਲਾ। ਨਾਨਕ ਇਹੋ ਤਨ ਜਾਲ, ਜਿਨ ਜਲਿਆ ਨਾਮ ਵਿਸਾਰਿਆ। ਪਾਉਂਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜੈ, ਤਿਤ ਨਿਬੰਧ ਹੈ ਤਾਲ। ਪਾਉਂਦੀ ਜਾਏ ਪਰਾਲ ਤੇ ਛੋਟਾ ਵਿਸ਼ਰਾਮ ਲਾ ਕੇ ਪਿੱਛੇ ਹੱਥ ਨਾ ਅੰਬੜੈ, ਇੱਥੇ ਵੱਡਾ ਵਿਸ਼ਰਾਮ ਆ ਜਾਣਾ, ਤਿਤ ਨਿਬੰਧ ਹੈ ਤਾਲ। ਹੁਣ ਮਹਾਰਾਜ ਜੀ ਕਥਨ ਕਰਦੇ ਸਰੀਰ ਨੂੰ ਜਾਲ ਭਾਵ ਸਾੜ ਫੂਕ ਕੇ, ਕੀ ਕਹਿੰਦੇ ਨੇ ਇਹ, ਸਰੀਰ ਨੂੰ ਸਾੜ ਫੂਕ ਦੇ, ਕਿਉਂਕਿ ਜਿਸ ਪਦਾਰਥਾਂ ਦੀ ਤ੍ਰਿਸ਼ਨਾ ਅੱਗ ਨਾਲ ਸੜੇ ਹੋਏ ਨੇ, ਵਾਹਿਗੁਰੂ ਨਾਮ ਵਿਸਾਰ ਦਿੱਤਾ ਹੈ। ਭਾਈ ਇਹ ਸਥਾਨ ਅਭਿਮਾਨ ਨੂੰ ਗਿਆਨ ਅੱਗ ਨਾਲ ਸਾੜ ਦੇ, ਪ੍ਰਤੱਖ ਨਹੀਂ ਤੈਨੂੰ ਕਹਿੰਦੇ, ਇਹ ਹੰਕਾਰ ਇਹਦਾ ਛੱਡ ਦੇ, ਸਾੜ ਦੇ ਇਹਨੂੰ। ਇਹ ਸਰੀਰ ਜਿਹੜਾ ਇੰਦਰ ਜਾਲ ਦੇ ਪਦਾਰਥਾਂ ਵਾਂਗ ਮਿਥਿਆ ਹੀ ਹੈ, ਜਿਸ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਅੱਗ ਨਾਲ ਸੜੇ ਹੋਏ ਨੇ, ਪਰਮੇਸ਼ਰ ਦਾ ਨਾਮ ਹੀ ਭੁਲਾਤਾ। ਸੋ ਜਿਵੇਂ ਇਸ ਪ੍ਰਕਾਰ ਕਿਸੇ ਆਦਮੀ ਦੀ ਅੰਗੂਠੀ ਨੀਵੇਂ ਪਾਣੀ 'ਚ ਥੱਲੇ ਡਿੱਗ ਪਈ, ਉੱਪਰ ਖੜ੍ਹਾ ਬੰਦਾ ਰੋਈ ਜਾਵੇ, ਹੇਠਾਂ ਜਾ ਕੇ ਕੱਢਦਾ ਨਹੀਂ, ਇੰਨੇ ਨੂੰ ਫਿਰ ਕੋਈ ਲੰਘਦਾ ਜਾਂਦਾ ਸਿਆਣਾ ਆਦਮੀ, ਉਹਨੇ ਪੁੱਛਿਆ ਤੂੰ ਰੋਂਦਾ ਕਿਉਂ? ਉਹਨੇ ਕਿਹਾ ਇਹ ਨੀਵੇਂ ਤਲਾਅ 'ਚ ਮੇਰੀ ਡਿੱਗ ਪਈ, ਮੁੰਦਰੀ ਡਿੱਗ ਪਈ ਜਾਂ ਅੰਗੂਠੀ ਡਿੱਗ ਪਈ। ਇਹ ਗੱਲ ਸੁਣ ਕੇ ਉਹਨੇ ਕਿਹਾ ਭਲਿਆ ਲੋਕਾਂ ਤਿੱਤ ਨਿਬੰਧਾ ਤਾਲ। ਕਹਿੰਦਾ ਨੀਵੇਂ ਤਲਾਅ ਦੇ ਵਿੱਚ ਹਨੇਰੀ ਵਗਣ ਕਰਕੇ ਪਾਉਂਦੀ ਜਾਏ ਪਰਾਲ, ਮਿੱਟੀ ਘੱਟਾ ਪਈ ਜਾਂਦਾ, ਪਿੱਛੋਂ ਤੇਰਾ ਹੱਥ ਨਹੀਂ ਅੰਬੜਨਾ ਪਹੁੰਚਣਾ, ਫਿਰ ਹੁਣ ਤੂੰ ਕੱਢ ਲੈ ਉਹਨੂੰ। ਇਹ ਦ੍ਰਿਸ਼ਟਾਂਤ ਦਿੰਦੇ ਨੇ ਮਹਾਰਾਜ, ਕਿਉਂਕਿ ਇਹ ਚੀਜ਼ ਸੁਣਾਉਣ ਨਾਲ ਫਿਰ ਸਮਝ ਲੱਗੂਗੀ ਚੰਗੀ ਤਰ੍ਹਾਂ। ਪਾਉਂਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜਾ, ਤਿੱਤ ਨਿਬੰਧਾ ਤਾਲ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਅੰਤਕਰਨ ਰੂਪ ਨੀਵੇਂ ਤਲਾਅ ਦੇ ਵਿੱਚ ਆਤਮਾ ਰੂਪੀ ਇੱਕ ਸੋਨੇ ਦੀ ਛਾਂਪ ਹੈ, ਉਹਨੂੰ ਤੂੰ ਕੱਢ ਲੈ, ਨਹੀਂ ਤਾਂ ਕਾਮ ਕਰੋ ਲੋਭ ਮੋਹ ਹੰਕਾਰ ਜਾਤੀ ਅਭਿਮਾਨ ਵਿਦਿਆ ਅਭਿਮਾਨ ਹੰਕਾਰ ਪਤਾ ਨਹੀਂ ਕੀ ਕੁਛ ਚਿੰਬੜ ਜਾਣਾ, ਝੱਖੜ ਝੂਲ ਰਹੇ ਨੇ ਇਹ ਵਿਸ਼ਿਆਂ ਰੂਪੀ ਮਿੱਟੀ ਘੱਟਾ ਪਈ ਜਾਂਦੇ, ਪਿੱਛੋਂ ਤੇਰਾ ਮਨ ਬੁੱਧ ਰੂਪੀ ਹੱਥ ਨਾ ਅੰਬੜਾ, ਇਹ ਫਿਰ ਹੱਥ ਨੇ ਉੱਥੇ ਪਹੁੰਚਣਾ ਨਹੀਂ ਤੇਰੇ ਨੇ। ਜਿਸ ਵੇਲੇ ਪਾਪ ਜ਼ਿਆਦੇ ਵੱਧ ਗਏ ਨਾ ਤੇਰੇ, ਬਹੁਤੇ ਹੋ ਗਏ, ਤਾਂ ਫਿਰ ਬੁੱਧੀ ਵਿੱਚ ਨਾਮ ਜਪਣ ਦੀ ਤਾਕਤ ਨਹੀਂ ਰਹਿਣੀ, ਇਸ ਲਈ ਹੁਣੇ ਹੁਣੇ ਨਾਮ ਜਪ ਲੈ, ਸੌਖਾ ਰਹੇਗਾ। ਮਹਾਰਾਜ ਫਰਮਾਉਂਦੇ ਨੇ ਇਹਨਾਂ ਪੰਕਤੀਆਂ ਦੇ ਇਉਂ ਅਰਥ ਧਿਆਨ ਦੇ ਨਾਲ ਦੇਖ ਲੈਣੇ, ਆਪਾਂ ਨੇ ਪਾਠ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਅਖੰਡ ਪਾਠ ਕਰਦੇ ਹਾਂ, ਫਿਰ ਜਦੋਂ ਪੰਕਤੀਆਂ ਉਹਨੇ ਮਨ ਲੱਗਦਾ ਉਹਦੇ 'ਚ, ਨਹੀਂ ਤਾਂ ਆਪਾਂ ਉਹੀ ਪੜ੍ਹ ਕੇ ਚਲੇ ਨਾ, ਕਹਿੰਦੀ ਕੀ ਲਿਖਿਆ ਹੋਇਆ ਬਈ। ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ ਫਿੱਟਿਆ ਗਣਪ ਨਾ ਆਵਹੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨਾਨਕ ਮਨ ਕੇ ਕੰਮ ਫਿੱਟਿਆ ਗਣਪ ਨਾ ਆਵਹੀ, ਕੀਤੀ ਲਹਾ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ। ਹੁਣ ਫਰਮਾਉਂਦੇ ਮਨ ਦੇ ਕੰਮ ਇਤਨੇ ਫਿੱਟਿਆ ਭਾਵ ਵਿਗੜੇ ਹੋਏ ਨੇ ਜੋ ਗਿਣਤੀ ਨਹੀਂ ਆਉਂਦੀ, ਇਹ ਕੋਈ ਪਤਾ ਹੀ ਨਹੀਂ ਕਿ ਜੋ ਉਹਨਾਂ ਵਿਗੜੇ ਹੋਏ ਕੰਮਾਂ ਦੇ ਫਲ ਵਿੱਚ ਕੀਤੀ ਲਹਾਂ ਸਹਮ ਸਹਮਾ ਪਾਦ ਦੁੱਖ ਦਾ ਵਾਚਕ ਹੈ। ਤੁਖਾਰੀ ਰਾਗ ਵਿੱਚ ਮਹਾਰਾਜ ਲਿਖਿਆ ਨਾ, ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ, ਸਿਰ ਸਿਰ ਸੁੱਖ ਸਹਮਾਂ ਦੇਹ ਸੋ ਤੂੰ ਭਲਾ। ਤੋ ਇਸ ਕਰਕੇ ਕਿਤਨਾ ਕੁ ਸਹਮ ਹੁਣ ਦੁੱਖ ਲਵਾਂਗਾ, ਪਰ ਜੇਕਰ ਕਹਿੰਦੇ ਵਾਹਿਗੁਰੂ ਬਖਸ਼ ਦੇਵੇ ਤਾਂ 84 ਵਿੱਚ ਧੱਕਾ ਨਹੀਂ ਮਿਲੇਗਾ ਮੈਨੂੰ ਫੇਰ। ਪੌੜੀ ਸੱਚਾ ਅਮਰ ਚਲਾਇਓਨ ਕਰ ਸੱਚ ਫੁਰਮਾਣ। ਸੱਚਾ ਫੁਰਮਾਣ ਹੁੰਦਾ ਹੁਕਮ ਕਰਕੇ ਸੱਚਾ ਅਮਰ ਰਾਜ ਚਲਾਇਆ, ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸੁਜਾਣ। ਉਹ ਸੁਜਾਣ ਪੁਰਖ ਨਿਹਚਲ ਹੋ ਕੇ ਸਦਾ ਹੀ ਰਵ ਰਿਹਾ ਵਿਆਪਕ, ਗੁਰਪ੍ਰਸਾਦੀ ਸੇਵੀ ਹੈ ਸੱਚ ਸ਼ਬਦ ਨੀਸਾਣ। ਗੁਰਾਂ ਦੀ ਕਿਰਪਾ ਦੁਆਰਾ ਸੱਚਾ ਜੋ ਸ਼ਬਦ ਬ੍ਰਹਮ ਹੈ ਨੀਸਾਣ ਭਾਵ ਪ੍ਰਗਟ, ਉਹਨੂੰ ਸੇਵਣਾ ਕਰ। ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ। ਭਾਈ ਜਿਨ ਜਗਤ ਦਾ ਪੂਰਾ ਬਣਾਓ ਬਣਾਇਆ ਹੈ ਗੁਰ ਸਿੱਖਿਆ ਲੈ ਕੇ, ਉਹਦੇ ਰੰਗ ਨੂੰ ਮਾਣ ਤੂੰ ਆਨੰਦ ਨੂੰ ਮਾਣ ਨਾ ਕਰ। ਅਗਮੈ ਗੋਚਰ ਅਲੱਖ ਹੈ ਗੁਰਮੁਖ ਹਰ ਜਾਣ। ਜੋ ਹਰੀ ਮਨ ਕਰਕੇ ਅਗਮ ਤੇ ਗੋਚਰ ਇੰਦਰੀਆਂ ਦੇ ਵਿਸ਼ੇ ਹੈ ਅਤੇ ਆਪਣੇ ਆਪ ਉਹ ਅਲੱਖ ਲਖੜੇ ਹੁੰਦਾ ਜਾਣਨ ਤੋਂ ਰਹਿਤ ਹੈ, ਉਹ ਹਰੀ ਨੂੰ ਗੁਰਾਂ ਦੁਆਰੇ ਜਾਣਨਾ ਕਰ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ, ਕੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਣ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਸ ਪ੍ਰਕਾਰ ਬਚਨ ਪਾਵਨ ਉਪਦੇਸ਼, ਇਹ ਨਾਨਕ ਬਦਰਾ ਮਾਲਕਾ, ਇਹ ਬਦਰਾ ਜਿਹੜਾ ਹੁੰਦਾ 1000 ਰੁਪਏ ਦੀ ਥੈਲੀ ਹੁੰਦੀ ਹੈ, ਪਹਿਲਾਂ ਹੁੰਦੀ ਸੀ 1000 ਰੁਪਏ ਦੀ ਥੈਲੀ, ਅਤੇ ਉਹਨੂੰ ਕਹਿੰਦੇ ਸੀ ਥੈਲੀ, ਕਿੰਨੀਆਂ ਥੈਲੀਆਂ ਮਤਲਬ ਕਿ ਕਿੰਨੇ ਹਜ਼ਾਰ, ਇਹ ਬੋਲੀ ਸੀ ਪੁਰਾਣੀ, ਅਤੇ 10,000 ਰੁਪਏ ਦਾ ਹੁੰਦਾ ਬਦਰਾ, ਜਦੋਂ ਇਕੱਠਾ ਹੋ ਜਾਂਦਾ ਸੀ 10,000 ਰੁਪਏ, ਉਹਨੂੰ ਕਹਿੰਦੇ ਇੱਕ ਬਦਰਾ ਦੇ ਦੇ। ਇਸ ਤਰ੍ਹਾਂ 10,000 ਦਾ ਮਤਲਬ ਇੱਕ ਬਦਰਾ ਹੋ ਗਿਆ। ਹੁਣ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਜਿਸ ਵੇਲੇ ਧਨ ਮਾਲ ਦਾ ਬਦਰਾ ਬਾਦਸ਼ਾਹ ਦੀ ਕਚਹਿਰੀ ਵਿੱਚ ਲਿਆ ਕੇ ਰੱਖਣਾ ਕੀਤਾ, ਉਸ ਵੇਲੇ ਸਾਹਿਬ ਕਹਿ ਦੀਵਾਨ ਬਾਦਸ਼ਾਹ ਦੀ ਕਚਹਿਰੀ ਵਿੱਚ ਖੋਟੇ ਅਤੇ ਖਰੇ ਰੁਪਏ ਸਾਰੇ ਪਰਖੇ ਜਾਂਦੇ ਆ। ਇਸੇ ਤਰ੍ਹਾਂ ਹੀ ਪਾਪੀ ਪੁੰਨੀ ਜੀਵਾਂ ਰੂਪੀ ਮਾਲ ਦਾ ਬਦਰਾ ਬੇਅੰਤ ਪਾਪੀ ਪੁੰਨੀ ਜੀਵਾਂ ਦਾ ਸਮਦਾਅ ਧਰਮ ਰਾਜਾ ਦੀ ਕਚਹਿਰੀ 'ਚ ਲਿਆ ਕੇ ਰੱਖਿਆ ਜਾਂਦਾ। ਸਾਹਿਬ ਕੌਣ ਆ ਉੱਥੇ? ਉੱਥੋਂ ਦਾ ਮਾਲਕ ਧਰਮ ਰਾਜਾ ਹੀ ਹੈ। ਧਰਮ ਰਾਜਾ ਦੀ ਸਭਾ ਵਿੱਚ ਖੋਟੇ ਖਰੇ ਪਾਪੀ ਪੁੰਨੀ ਸਾਰੇ ਜੀਵ ਪਰਖੇ ਜਾਂਦੇ ਨੇ। ਮਹੱਲਾ ਪਹਿਲਾ, ਨਹਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ, ਦੋਏ ਭਾ ਚੜੀਅਸ ਹੋਰ। ਹੁਣ ਜੋ ਮਨ ਦੇ ਖੋਟੇ ਹੈ, ਅੰਦਰੋਂ ਖੋਟ ਰੱਖ ਕੇ ਚੱਲੇ ਨੇ ਕਿਸੇ ਪਾਸੇ ਨੂੰ, ਅਤੇ ਤਨ ਦੇ ਚੋਰ ਨੇ ਵਿਸ਼ਿਆਂ ਵਿਕਾਰਾਂ ਵੱਲੋਂ ਉੱਧਰੋਂ ਵੀ, ਅਤੇ ਤਨ ਦੇ ਚੋਰ ਤੀਰਥਾਂ 'ਤੇ ਇਸ਼ਨਾਨ ਕਰਨ ਚੱਲੇ ਨੇ। ਕਹਿੰਦੇ ਦੇਖੋ, ਉਹਨਾਂ ਦਾ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਨਾਲ ਪਾਪਾਂ ਦਾ ਇੱਕ ਅਤੇ ਭਾਉ ਹਿੱਸਾ ਤਾਂ ਲੱਥ ਗਿਆ, ਇੱਕ ਹਿੱਸਾ ਤਾਂ ਲੈ ਗਿਆ, ਪਰ ਉੱਥੇ ਜਾ ਕੇ ਵਿਸ਼ਿਆਂ ਨੂੰ ਵਿਸ਼ੇ ਵਿਕਾਰ ਭੋਗਦਾ ਰਿਹਾ ਜਾਂ ਚੋਰੀ ਠੱਗੀ ਕਰਦਾ ਰਿਹਾ, ਇਹਦੇ ਨਾਲ ਦੋਏ ਭਾ ਹੁੰਦਾ, ਦੋ ਹਿੱਸੇ ਪਾਪਾਂ ਦੇ ਹੋਰ ਸਿਰ ਚੜ੍ਹ ਗਏ। ਬੱਜਰ ਪਾਪ ਨਾਲ ਲੱਥਣੀ ਜੋ ਕੀਤੇ ਗੰਗਾ। ਮਹਾਰਾਜ ਕਹਿੰਦੇ ਜੇ ਹੁਣ ਤੂੰ ਗੰਗਾ 'ਤੇ ਆ ਕੇ ਪਾਪ ਕਰੇਗਾ, ਸਮਝਾਉਂਦੇ ਹੋ ਉਦੋਂ ਲੋਕਾਂ ਨੂੰ ਵੀ, ਤੂੰ ਫਿਰ ਕਿੱਥੇ ਜਾ ਕੇ ਬਖਸ਼ਾਏਗਾ? ਜਿਹੜੇ ਲੋਕ ਗੁਰੂ ਘਰਾਂ 'ਚ ਪਾਪ ਕਰਦੇ ਨੇ, ਜਿਹੜੇ ਹਰਿਮੰਦਰ ਸਾਹਿਬ ਜਾ ਕੇ ਪਾਪ ਕੋਈ ਕਰੇ, ਹੇਮਕੁੰਡ ਸਾਹਿਬ ਆਂਡੇ ਲੈ ਜਾਂਦੇ ਸੀ ਪਹਿਲਾਂ, ਹੁਣ ਵੀ ਲਿਜਾਂਦੇ ਹੋਣੇ, ਆਖਿਰ ਠੰਡ ਲੱਗਦੀ ਵਿਸਕੀ ਪੀਣੀ ਉੱਥੇ ਜਾ ਕੇ, ਲਾਹਨ ਤਾਂ ਤੈਨੂੰ ਇਹੋ ਜਿਹੇ ਨੂੰ। ਇਸ ਕਰਕੇ ਉਹ ਮਹਾਰਾਜ ਨੇ ਫਿਰ ਇੱਕ ਵਾਰੀ ਨਜ਼ਾਰਾ ਦਿਖਾਇਆ ਸੀ ਥੋੜ੍ਹਾ ਜਿਹਾ, ਖਾਸੀਆਂ ਗੱਡੀਆਂ ਡਿੱਗ ਪਈਆਂ ਪਾਣੀ 'ਚ, ਇੱਕੋ ਦਮ ਇੰਨਾ ਪਾਣੀ ਆ, ਗੱਡੀਆਂ ਇੰਨੀਆਂ ਰੋੜਤੀਆਂ, ਖਾਸੇ ਬੰਦੇ ਰੁੜ ਗਏ, ਗੱਡੀਆਂ ਬਹੁਤ ਡਿੱਗ। ਮੈਂ ਫਿਰ ਥੋੜ੍ਹੀ ਜਿਹੀ ਮਨ 'ਚ ਖੁਣ ਸੋ ਖੜਕੀ ਗੱਲ ਲਈ, ਗੜਬੜ ਹੈ ਕੋਈ। ਮੈਂ ਗਿਆ ਕਿਸੇ ਅਭਿਆਸੀ ਕੋਲੇ, ਚੰਗੇ ਤਕੜੇ ਮਹਾਂਪੁਰਖ ਕੋਲੇ, ਮੈਂ ਕਿਹਾ ਆਹ ਹੇਮਕੁੰਡ ਸਾਹਿਬ ਸੰਗਤ ਗਈ ਸੀ, ਇਹਦੀਆਂ ਗੱਡੀਆਂ ਰੁੜ ਗਈਆਂ, ਗੱਡੀਆਂ ਪਰਿਓਂ ਵੀ ਕੁਛ ਡਿੱਗ ਪਈਆਂ, ਬੱਸਾਂ ਬੁੱਸਾਂ, ਕੀ ਚੱਕਰ ਹੈ ਇਹ? ਹੱਸਣ ਲੱਗ ਗਏ, ਕਹਿੰਦੇ ਦੇਖਿਆ ਸੀ ਮੈਂ ਵੀ ਰਾਤ ਬੈਠ ਕੇ, ਦਸਵੇਂ ਪਾਤਸ਼ਾਹ ਖੜ੍ਹੇ ਸੀ ਲੈ ਕੇ ਪਰਛਾ, ਕਹਿੰਦੇ ਬੇਨਤੀ ਕੀਤੀ ਮਹਾਰਾਜ, ਇੰਨੀ ਸੰਗਤ ਦੀਆਂ ਗੱਡੀਆਂ ਰੁੜ ਗਈਆਂ, ਇੰਨੀ ਸੰਗਤ ਵਿੱਚ ਰੁੜੀ ਗਈ ਪਾਣੀ 'ਚ। ਮਹਾਰਾਜ ਵੀਰ ਰਸ 'ਚ ਬੋਲੇ, ਕਹਿੰਦੇ ਇਹ ਕਹਿੰਦੇ ਇੱਥੇ ਪਿਕਨਿਕ ਮਨਾਉਣ ਆਉਂਦੇ ਆ, ਸਾਡੇ ਸਥਾਨ 'ਤੇ ਤਪ ਸਥਾਨ 'ਤੇ ਬੇਅਦਬੀ ਕਰਦੇ ਆ ਕੇ, ਕਹਿੰਦੇ ਮੈਂ ਨਹੀਂ ਆਉਣ ਦੇਣਾ ਇੱਥੇ ਕਿਸੇ ਨੂੰ। ਸੋ ਕਹਿਣ ਲੱਗੇ ਜਾਂ ਸਮਝਾਓ ਫਿਰ ਇਹਨਾਂ ਨੂੰ ਵੀ ਮੇਰੇ ਸਥਾਨ 'ਤੇ ਜੇ ਐਡਾ ਤਪ ਕੀਤਾ ਇੰਨੇ ਯੁੱਗ 'ਤੇ, ਇਹ ਉੱਥੇ ਆ ਕੇ ਮਾੜੀਆਂ ਚੀਜ਼ਾਂ ਖਾਂਦੇ ਆ, ਤਾਂ ਇਸ ਕਰਕੇ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਲੋਕ ਡਰਦੇ ਹੀ ਨਹੀਂ ਹੈਗੇ। ਕਿੰਨੀ ਦੇਰ ਰੱਬ ਸਬਰ ਕਰੂਗਾ, ਕਿੰਨੀ ਦੇਰ ਸਬਰ ਕਰੂਗਾ, ਦੇ ਗਲਤੀ ਦੇ ਗਲਤੀ। ਧਾਰਮਿਕ ਸਥਾਨਾਂ 'ਤੇ ਗਲਤੀਆਂ ਹੋਈ ਜਾਂਦੀਆਂ ਨੇ, ਤਾਂ ਅਨਿਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਹ ਜੱਗ, ਇਸ਼ਟ ਦੇਵ ਦੇ ਜਿਹੜੇ ਥਾਂ ਉਹ ਅਪਵਿੱਤਰ ਹੋ ਗਏ, ਫਿਰ ਸਾਰਾ ਜੱਗ ਡੁੱਬਣਾ ਹੀ ਹੈ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਫਰਮਾਉਂਦੇ ਹਨ ਕਿ ਚੰਗਾ ਕੰਮ ਕਰਿਆ ਕਰੋ, ਇਹ ਫਿਰ ਸਜ਼ਾ ਜੀ ਜਦੋਂ ਦਿੰਦੇ ਨੇ ਫਿਰ ਇਕੱਠੀ ਵੀ ਦਿੰਦੇ ਨੇ। ਮਹਾਰਾਜ ਇਤਰਾਜ਼ ਤਾਂ ਬਹੁਤ ਕਰਦੇ, ਪਹਿਲਾਂ ਤਾਂ ਇਸੇ ਗੱਲੋਂ ਨਾਰਾਜ਼ ਸੀਗੇ ਵੀ ਤੁਹਾਨੂੰ ਇੱਥੇ ਆਉਣ ਦੀ ਲੋੜ ਪਈ ਸੀ, ਸ਼ੁਰੂ ਦੀਆਂ ਗੱਲਾਂ ਇਹ ਜਾਂ, ਤਾਂ ਸਾਡਾ ਕਾਹਨੂੰ ਪ੍ਰਗਟ ਕਰਨਾ ਸੀ। ਚਲੋ ਜੇ ਪਿਆਰ ਜਾਗ ਹੀ ਪਿਆ ਫਿਰ ਆ ਹੀ ਗਏ ਹੋ, ਤਾਂ ਫਿਰ ਉੱਥੇ ਗਲਤੀਆਂ ਕਿਉਂ ਕਰਦੇ ਹੋ? ਆਪਾਂ ਨੂੰ ਹੁੰਦਾ ਵੀ ਇਹ ਉਹ ਕਿਹੜਾ ਦੇਖਦੇ, ਉਹਨਾਂ ਨੂੰ ਕਿਹੜਾ ਪਤਾ, ਉੱਥੇ ਹੀ ਨਹੀਂ ਮਹਾਰਾਜ। ਕਿਉਂ? ਉੱਥੇ ਉਹ ਗਾਹਾਂ ਜਾ ਕੇ ਗੁਫਾਵਾਂ ਦੇ ਵਿੱਚ ਕਈ ਹਜ਼ਾਰ ਤਪੱਸਵੀ ਬੈਠੇ ਲੰਬੀਆਂ ਲੰਬੀਆਂ ਉਮਰਾਂ ਦੇ। ਹੁਣ ਇਹ ਆਮ ਬੰਦਿਆਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ। ਇੱਕ ਵਾਰੀ ਫਿਰ ਕੋਈ ਮਹਾਂਪੁਰਖ ਉੱਥੇ ਗਏ ਸੀ, ਉੱਥੇ ਕੋਈ ਸ਼ਹੀਦ ਸਿੰਘ ਮਿਲੇ ਚਿੱਟੇ ਵਸਤਰਾਂ 'ਚ, ਕੋਈ ਸਾਧੂ ਵੀ ਮਿਲਿਆ ਸੀ ਇੱਕ, ਕਹਿੰਦੇ ਬਾਬਾ ਜੀ ਤੁਸੀਂ ਫਿਰ ਇੱਥੇ ਰੋਟੀ ਪਾਣੀ ਦਾ ਇੰਤਜ਼ਾਮ ਕੀ ਆ? ਉਹ ਕਹਿੰਦੇ ਦਸਵੇਂ ਪਾਤਸ਼ਾਹ 24 ਘੰਟੇ 'ਚ ਇੱਕ ਵਾਰੀ ਸਾਨੂੰ ਕੜਾਹ ਪ੍ਰਸ਼ਾਦ ਦੇ ਜਾਂਦੇ, ਇੱਕ ਇੱਕ ਗਰਮ ਗਰਮ ਕੜਾਹ ਪ੍ਰਸ਼ਾਦ ਦਾ ਗੱਫਾ ਦੇ ਜਾਂਦੇ, ਅਸੀਂ ਬਸ 24 ਘੰਟੇ ਉਹਦੇ ਨਾਲ ਕੱਢ ਲੈਂਦੇ। ਸੋ ਇਹ ਸੰਸਾਰ ਦੇ ਲੋਕਾਂ ਦੇ ਮਨਾਂ ਦੇ ਉੱਤੇ ਮੋਟੀਆਂ ਤਹਿਾਂ ਚੜ੍ਹੀਆਂ ਹੋਈਆਂ ਨੇ, ਖਾ ਖਾ ਕੇ ਮਾੜੀਆਂ ਚੀਜ਼ਾਂ, ਇਹਨਾਂ ਵਿਚਾਰਿਆਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ। ਤਾਂ ਸਤਿਗੁਰੂ ਕਹਿੰਦੇ ਨੇ ਭਾਈ ਇਹੋ ਜਿਹੇ ਪੁੱਠੇ ਕੰਮ ਕਿਸੇ ਨਾ ਕਰਿਆ ਕਰੋ। ਇਹ ਨਹੀਂ ਇੱਕ ਪਾਪ ਜਿਹੜਾ ਸੀ ਉਹ ਲਾ ਲਿਆ ਜਾ ਕੇ ਫਿਰ ਦੋ ਚੜ੍ਹਾ ਲਿਆਂਦੇ ਹੋਰ, ਮਾੜੇ ਕੰਮ ਨਾ ਕਰੋ। ਹਰਿਮੰਦਰ ਸਾਹਿਬ ਜਾਣਾ ਤਾਂ ਐਨ ਪਵਿੱਤਰ ਹੋ ਕੇ ਜਾਣਾ, ਅਤੇ ਪਵਿੱਤਰਤਾ ਨਾਲ ਹੀ ਮੁੜ ਆਉਣਾ, ਅਤੇ ਆਪਣੇ ਆਪ ਨੂੰ ਸੁਧਾਰ ਕੇ ਉੱਥੇ ਜਾ ਕੇ ਪਾਠ ਕਰਨਾ। ਕਿਸੇ ਵੀ ਧਾਰਮਿਕ ਸਥਾਨ 'ਤੇ ਜਾ ਕੇ ਗਲਤੀਆਂ ਆਦਿਕ ਨਹੀਂ ਕਰਨੀਆਂ ਹੁੰਦੀਆਂ, ਬਿਲਕੁਲ ਯਤੀ ਸਤੀ ਰਹਿ ਕੇ ਜਿੰਨਾ ਪਾਠ ਕਰੇ ਓਨਾ ਜ਼ਿਆਦਾ ਵਧੀਆ ਹੁੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਬਖਸ਼ਿਸ਼ ਕਰਕੇ ਆਪਾਂ ਨੂੰ ਸਮਝਾਉਂਦੇ ਹਨ ਸਾਰਿਆਂ ਨੂੰ। ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਿਕੋਰ, ਜਿਵੇਂ ਪ੍ਰਤੱਖ ਬਾਹਰੋਂ ਤੂੰਬੀ ਕੌੜ ਤੂੰਬਾ ਹੁੰਦਾ, ਬਹੁਤ ਹੀ ਜ਼ਿਆਦਾ ਕੌੜਾ ਹੁੰਦਾ, ਬਾਹਰੋਂ ਤੂੰਬੀ ਦੇ ਧੋਣ ਕਰਕੇ ਉਹ ਕੋਈ ਮਿੱਠੀ ਨਹੀਂ ਹੁੰਦੀ, ਉਹਦੇ ਅੰਦਰ ਨਕੋਰ ਨਰੋਲ ਕੋਰੀ ਬਹੁਤ ਹੀ ਜ਼ਿਆਦਾ ਵਿਉਹ ਜ਼ਹਿਰ ਭਰੀ ਹੁੰਦੀ। ਜਿਵੇਂ ਕਬੀਰ ਜੀ ਨੇ ਭੇਜੀ ਸੀ ਕੌੜ ਤੂੰਬੀ, ਕੜੱਤਣ ਨਹੀਂ ਜਾਂਦੀ ਉਹਦੀ, ਲੌਕੀ ਅੜਸੜ ਤੀਰਥ ਨਹਾਈ ਕੌਰਾ ਪਨ ਤਊ ਨਾ ਜਾਈ। ਕਹਿੰਦੇ ਜੀ ਤੁਸੀਂ ਵੀ ਨਹਾਉਣ ਚੱਲੋ ਤੀਰਥਾਂ 'ਤੇ। ਸਤਿਗੁਰੂ ਕਹਿੰਦੇ ਨੇ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਜੋ ਸਾਧ ਹੁੰਦੇ ਸ੍ਰੇਸ਼ਟ ਬੰਦੇ ਬੰਦਗੀ ਵਾਲੇ, ਜਿਹਨਾਂ ਹਿਰਦਾ ਸ਼ੁੱਧ ਹੈ, ਉਹ ਤਾਂ ਅਣਨਾਤਿਆਂ ਬਿਨਾਂ ਇਸ਼ਨਾਨ ਦੇ ਹੀ ਭਲੇ ਆ ਉੱਥੇ, ਉਹਨਾਂ ਨੂੰ ਲੋੜ ਨਹੀਂ ਪੈਂਦੀ, ਤੀਰਥ ਉਹਨਾਂ ਕੋਲ ਉਲਟਾ ਕੇ ਪਵਿੱਤਰ ਹੋ ਕੇ ਜਾਂਦੇ ਨੇ। ਚੋਰ ਜਿਹੜੇ ਨੇ, ਚੋਰੀ ਦੇ ਕਰਨ ਵਾਲੇ, ਉਹ ਚੋਰ ਹੀ ਨੇ, ਕਿਉਂਕਿ ਉਹਨਾਂ ਨੇ ਜਾ ਕੇ ਉੱਥੇ ਵੀ ਗਲਤੀਆਂ ਕਰਨੀਆਂ, ਇਸ ਕਰਕੇ ਉਹ ਤਾਂ ਸਦਾ ਚੋਰ ਬਦਲ ਜਾਂਦਾ, ਕਿਤੇ ਉੱਥੇ ਜਾ ਕੇ ਵੀ ਚੋਰੀਆਂ ਹੀ ਕਰਦਾ ਉਹ ਸਮਝਦੇ ਰੱਬ ਦੇਖਦਾ ਹੀ ਨਹੀਂ। ਤਾਂ ਮਹਾਰਾਜ ਕਹਿੰਦੇ ਕਬੀਰ ਧਰਤੀ ਸਾਧ ਕੀ ਤਸਕਰ ਵੈਸਹਿ ਗਾਹੇ, ਹੁਣ ਕੋ ਭਾਰ ਨਾ ਵਿਆਪਈ। ਇਸ ਕਰਕੇ ਧਰਤੀ ਭਾਰ ਨਾ ਵਿਆਪਈ ਹੁਣ ਕੋ ਲਾਹੂ ਲਾਹੇ। ਜਿਹੜੇ ਐਸੇ ਲੋਕ ਹਨ ਮਾੜੇ ਕਰਮ ਕਰਦੇ ਉਸ ਥਾਂ 'ਤੇ ਜਾ ਕੇ, ਉਹਨਾਂ ਦੀ ਤਾਂ ਲਾਈਫ ਬੜੀ ਖਰਾਬ ਹੈ, ਉਹਨਾਂ ਦਾ ਤਾਂ ਅੱਗੇ ਜਾ ਕੇ ਇੰਨਾ ਮਾੜਾ ਹਾਲ ਹੋ ਜਾਂਦਾ। ਖੁਦ ਮਹਾਰਾਜ ਨੇ ਇਹ ਜਿਹੇ ਕਈ ਕੌਤਕ ਦਿਖਾਏ, ਜੇ ਮੁਕਤਸਰ ਸਾਹਿਬ ਦੇ ਕੋਲ ਕਹਿੰਦੇ ਆ ਭਾਈ ਦਰਖਤ ਦੇ ਉੱਤੇ ਚੜੋ, ਕਾਂ ਨੇ ਬੱਚੇ ਦਿੱਤੇ ਹੋਏ ਨੇ, ਜਿਹੜਾ ਬੱਚਾ ਕਾਂ ਕਾਂ ਕਰਕੇ ਅੱਗੇ ਨੂੰ ਉਹਨੂੰ ਫੜ ਲਓ। ਫੜਿਆ, ਹਾਂਜੀ ਮਹਾਰਾਜ ਦਾ ਕੀ ਕਰਨਾ? ਕਹਿੰਦੇ ਗਲ ਮਰੋੜ ਦੋ ਇਹਦਾ, ਮਰੋੜਤਾ ਚੜ੍ਹਾਈਆਂ ਕਰ ਗਿਆ ਉਹ। ਮਹਾਰਾਜ ਇਹਨੂੰ ਕਿਉਂ ਮਰਵਾਇਆ? ਕਹਿੰਦੇ ਇਹ ਆਪਣਾ ਆਨੰਦਪੁਰ ਸਾਹਿਬ ਲਾਂਗਰੀ ਹੁੰਦਾ ਸੀ, ਲੰਗਰ ਵਰਤਾਉਂਦਾ, ਭੱਜਿਆ ਜਾਂਦਾ, ਪ੍ਰਸ਼ਾਦੇ ਦਿੰਦਾ, ਕਦੇ ਦਾਲ ਵਰਤਾਉਂਦਾ, ਕੋਈ ਮਹਾਂਪੁਰਖ ਪੂਰਨ ਗੁਰਸਿੱਖ ਮੇਰਾ ਬ੍ਰਹਮ ਗਿਆਨੀ ਬੈਠਾ ਪੰਗਤ 'ਚ, ਇਹ ਤੇਜ ਤੇਜ ਲੰਘਿਆ, ਉਹਨੇ ਮਗਰੋਂ ਆਵਾਜ਼ ਮਾਰੀ ਉਹ ਭਾਈ ਪ੍ਰਸ਼ਾਦਾ ਦੇ ਜਾਓ ਭਾਈ ਪ੍ਰਸ਼ਾਦਾ। ਉਹ ਕਹਿੰਦਾ ਕਾਂ ਕਾਂ ਲਾਈ ਆਉਣਾ? ਉਹ ਸੁੱਤੇ ਸਿੱਧ ਕਹਿੰਦੇ ਕਾਂ ਤਾਂ ਤੂੰ ਹੋਏਗਾ, ਮੈਂ ਤਾਂ ਗੁਰੂ ਦਾ ਸਿੱਖ ਹਾਂ। ਕਹਿੰਦੇ ਫਿਰ ਕਾਂ ਬਣ ਗਿਆ ਹੁਣ। ਕਹਿੰਦੇ ਹੁਣ ਉਹਨੇ ਤਾਂ ਕਰਤਾ ਇਹਦਾ ਕੁੰਡਾ, ਮੈਨੂੰ ਤਾਂ ਕੱਢਣਾ ਪੈਣਾ ਸੀ ਨਾ, ਇਹ ਇੱਕ ਘੋਗੜ ਦਾ ਉਧਾਰ ਕੀਤਾ ਸੀ ਉੱਥੇ ਹੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਧਿਆਨ ਰੱਖੋ, ਇਹ ਉਹ ਥਾਂ ਨਹੀਂ ਵੀ ਉੱਦਾਂ ਹੀ ਜਿੱਦਾਂ ਮਰਜ਼ੀ ਚਲਾ ਲਿਆ ਕੰਮ ਚੱਲ ਗਿਆ। ਜਿਹੜੇ ਹਰਿਮੰਦਰ ਸਾਹਿਬ ਦੇ, ਪਟਨਾ ਸਾਹਿਬ, ਹਜ਼ੂਰ ਸਾਹਿਬ, ਵੱਡਿਆਂ ਤਖਤਾਂ 'ਤੇ ਜਾਂ ਹੋਰ ਇਤਿਹਾਸਕ ਥਾਵਾਂ 'ਤੇ, ਗੁਰੂ ਘਰਾਂ, ਚਾਹੇ ਕਿਤੇ ਵੀ ਹੈ, ਉਹ ਜਿਹੜੀਆਂ ਗਲਤੀਆਂ ਕਰਦੇ ਉਹ ਸਮਝਦੇ ਸਾਨੂੰ ਕੋਈ ਦੇਖਦਾ ਹੀ ਨਹੀਂ, ਫਿਰ ਤਾਂ ਗੁਰੂ ਸਮਰੱਥ ਨਾ ਹੋਇਆ, ਫਿਰ ਤਾਂ ਤੁਸੀਂ ਜੋ ਮਰਜ਼ੀ ਕਰੀ ਜਾਓ, ਬਣਾ ਲਓ ਲੇਖੇ, ਭਰ ਘੜੇ ਜਿਹੜੇ ਭਰ ਲਓ ਪਾਪਾਂ ਨਾਲ, ਇਹ ਡੁੱਬ ਜਾਣੇ, ਇਹ ਨਹੀਂ ਬਚਣੇ। ਮਹਾਰਾਜ ਨੇ ਡੋਬ ਦੇਣੇ ਸਾਰੇ ਹੀ। ਪੌੜੀ ਆਪੇ ਹੁਕਮ ਚਲਾਇਨ ਦਾ, ਜਗ ਧੰਦਾ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ। ਉਹ ਪਰਮੇਸ਼ੁਰ ਆਪ ਹੀ ਹੁਕਮ ਚਲਾਉਂਦਾ, ਆਪ ਹੀ ਜਗਤ ਨੂੰ ਧੰਦਿਆਂ 'ਚ ਲਾਉਂਦਾ, ਇੱਕ ਇਹਨਾਂ ਨੂੰ ਆਪ ਹੀ ਆਪਣੇ ਵੱਲ ਲਾਉਂਦਾ, ਗੁਰਮੁਖਾਂ ਨੇ ਗੁਰਾਂ ਦੀ ਕਿਰਪਾ ਨਾਲ ਸੁਖ ਪਾਇਆ ਹੈ, ਇੱਕ ਇਹਨਾਂ ਨੂੰ ਹੋਰ ਪਾਸੇ ਲਾ ਦਿੰਦਾ। ਪਰ ਧਿਆਨ ਰੱਖੋ ਜੋ ਉਪਦੇਸ਼ ਦਿੰਦੇ ਨੇ, ਦਹਿ ਦਿਸ ਇਹੋ ਮਨ ਧਾਮ ਦਾ ਗੁਰ ਠਾਕ ਰਹਾਇਆ, ਇਹ ਚੰਚਲ ਮਨ ਦਸੋ ਦੇਸਾਂ 'ਚ ਧਾਮ ਦਾ ਦੌੜਦਾ ਸੀ, ਪਰ ਧੰਨ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਠਾਕ ਰਹਾਇਆ, ਰੋਕ ਰੱਖਿਆ। ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ, ਸਾਰੀ ਦੁਨੀਆਂ ਨਾਮ ਜਪਣਾ ਚਾਹੁੰਦੀ ਹੈ, ਪਰ ਗੁਰਮਤੀਆਂ ਨੇ ਨਾਮ ਜਪਣਾ ਪ੍ਰਾਪਤ ਕੀਤਾ ਹੈ ਗੁਰੂ ਦੀ ਸਿੱਖਿਆ ਲੈ ਕੇ। ਧੁਰ ਲਿਖਿਆ ਮੇਟ ਨਾ ਸਕੀ ਹੈ ਜੋ ਹਰ ਲਿਖ ਪਾਇਆ, ਜੋ ਲੇਖ ਧੁਰ ਤੋਂ ਲਿਖਿਆ ਗਿਆ ਉਹਨੂੰ ਕੋਈ ਨਹੀਂ ਮੇਟ ਸਕਦਾ, ਜੋ ਲੇਖ ਹਰੀ ਨੇ ਲਿਖ ਦਿੱਤਾ ਸਾਡੇ ਮਸਤਕ ਦੇ ਉੱਤੇ। ਸਲੋਕ ਮਹੱਲਾ ਪਹਿਲਾ, ਦੋਏ ਦੀਵੇ ਚੌਧੈ ਹਟ ਨਾਲੇ, ਜੇਤੇ ਜੀ ਅਤੇਤੇ ਵਣਜਾਰੇ, ਖੁੱਲੇ ਹਟ ਹੋਆ ਵਾਪਾਰ, ਜੋ ਪਹੁੰਚੈ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ। ਮਹਾਰਾਜ ਜੀ ਫਰਮਾਉਂਦੇ ਹਨ ਪਾਵਨ ਬਚਨ, ਸੋ ਇਹ ਪਹਿਲਾਂ ਸਮਸ਼ਟੀ ਅਰਥ ਹੋਵੇਗਾ, ਫਿਰ ਵਿਅਸਟੀ ਅਰਥ ਹੋਵੇਗਾ, ਫਿਰ ਅਰਥ ਜਿਹੜਾ ਹੈ ਉਸ ਤੋਂ ਬਾਅਦ ਤੀਸਰਾ ਭਾਵ ਅਰਥ ਹੋਵੇਗਾ। ਮਹਾਰਾਜ ਕਹਿੰਦੇ ਸਮਸ਼ਟੀ ਤਾਂ ਸਾਹਮਣੇ ਦਿਖੀ ਜਾਂਦਾ, ਸੂਰਜ ਅਤੇ ਚੰਦਰਮਾ ਰੂਪ ਦੋ ਦੀਵੇ ਹੈ, ਦੋਏ ਦੀਵੇ ਚੌਦਾਂ ਹਟਨਾਲੇ, ਚੌਦਾਂ ਲੋਕ ਇਹਦੇ 'ਚ ਹਟਨਾਲੇ ਬਾਜ਼ਾਰ ਬਣਾਏ ਨੇ, ਸੱਤ ਆਕਾਸ਼, ਸੱਤ ਪਤਾਲ, ਜਿੰਨੇ ਕੁ ਜੀਵ ਨੇ ਤਿੰਨੇ ਸਾਰੇ ਬਣਜਾਰੇ ਬਣਾਤੇ ਨੇ। ਸੰਸਾਰ ਰੂਪ ਹੱਟ ਖੁੱਲਿਆ ਹੋਇਆ ਅਤੇ ਵਪਾਰ ਹੋ ਰਿਹਾ, ਪਰ ਜੋ ਸੰਸਾਰ ਵਿੱਚ ਪਹੁੰਚਿਆ, ਜੋ ਪਹੁੰਚਿਆ ਸੋ ਚੱਲਣਹਾਰ, ਉਹ ਚੱਲਣੇ ਵਾਲਾ ਵੀ ਹੈ, ਜਾਣਾ ਵੀ ਹੈ, ਆਇਆ ਹੈ ਤਾਂ ਜਾਣਾ ਵੀ ਹੈ। ਧਰਮ ਦਲਾਲ ਪਾਏ ਨਹੀਂ ਸਨ, ਧਰਮ ਰਾਜਾ ਦਲਾਲ ਹੈ, ਇਹ ਸਾਰਿਆਂ ਉੱਤੇ ਨਿਸ਼ਾਨੀਆਂ ਪਾਉਂਦਾ ਰਹਿੰਦਾ, ਇਹ ਪਾਪੀ ਹੈ, ਪੁੰਨੀ ਹੈ, ਉਹ ਆਪਣੇ 'ਤੇ ਮੋਹਰਾਂ ਲਾਉਂਦਾ ਰਹਿੰਦਾ ਬੈਠਾ, ਆਓ ਮੇਰਾ, ਇਹਨੇ ਤਾਂ ਇੱਥੇ ਹੀ ਆਉਣਾ, ਪੁੰਨੀ ਪਾਪੀ। ਗੁਰਸਿੱਖ ਦਾ ਹਿਸਾਬ ਕਿਤਾਬ ਅੰਮ੍ਰਿਤ ਛਕਣ ਤੋਂ ਬਾਅਦ ਮਹਾਰਾਜ ਕੋਲ ਚਲਿਆ ਜਾਂਦਾ, ਜਿਹੜੀਆਂ ਆਪਾਂ ਗਲਤੀਆਂ ਕਰਦੇ ਹਾਂ ਉਹ ਮਹਾਰਾਜ ਫਿਰ ਹਿਸਾਬ ਲੈਂਦੇ ਨੇ ਉਹਨਾਂ ਦਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਇਸੇ ਪ੍ਰਕਾਰ ਹੀ ਕਿ ਦੋਏ ਦੀਵੇ ਚੌਦਾ ਹਟ ਲਾਲੇ, ਸੱਜਾ ਅਤੇ ਖੱਬਾ ਜਿਹੜਾ ਨੇਤਰ ਅੱਖਾਂ ਆਪਣੀਆਂ ਦੋ ਦੀਵੇ ਆ, ਦਸ ਇੰਦਰੀਏ, ਚਾਰੇ ਅੰਤਕਰਨ, 14 ਇੰਦਰੀਏ ਹਟਨਾਲੇ ਬਾਜ਼ਾਰ ਨੇ। ਸੋ ਜਿੰਨਾ ਜੀਵ ਨੇ ਇੰਨੇ ਸਾਰੇ ਬਣ ਜਾ ਰਹੇ ਨੇ, ਸਰੀਰਾਂ ਰੂਪੀ ਜਿਹੜੇ ਹੱਟ ਨੇ ਉਹ ਖੁੱਲ੍ਹੇ ਹੋਏ ਨੇ, ਖੁੱਲ੍ਹੇ ਹੱਟ ਹੋਆ ਵਪਾਰ, ਜੋ ਪਹੁੰਚਿਆ ਸੋ ਚੱਲਣਹਾਰ, ਇਸ ਵਿੱਚ ਚੰਗੇ ਮੰਦੇ ਕਰਮਾਂ ਦਾ ਵਪਾਰ ਹੋ ਰਿਹਾ, ਵਪਾਰ ਜਿਹੜਾ ਇਸ ਲਈ ਇਸ ਸਰੀਰ ਵਿੱਚ ਜੋ ਪਹੁੰਚਿਆ ਉਹ ਚੱਲਣੇ ਵਾਲਾ ਮਰਨ ਵਾਲਾ ਸਮਝੋ, ਜੀਵਾਤਮਾ ਜਿੰਨੇ ਆਏ ਨੇ। ਧਰਮ ਅਤੇ ਅਧਰਮ ਇਹ ਦੋਨੋਂ ਦਲਾਲ ਇਹਦੇ ਮੱਥੇ 'ਤੇ ਨਿਸ਼ਾਨ ਪਾ ਦਿੰਦੇ ਨੇ, ਜਾਂ ਇਉਂ ਜਾਣੋ ਵੀ ਅੰਤਰੀ ਭਾਵ ਦੇ ਵਿੱਚ ਗਿਆਨ ਵੈਰਾਗ ਰੂਪ ਦੋ ਦੀਵੇ ਨੇ, 14 ਇੰਦਰੀਆਂ ਦਾ ਦਮਨ ਕਰਨ ਰੂਪ ਹਟਨਾਲੇ ਬਾਜ਼ਾਰ ਨੇ। ਜਿੰਨੇ ਕੁ ਜੀਵ ਸਤਸੰਗ ਵਿੱਚ ਆਏ ਨੇ ਉਹਨੇ ਸਭ ਨਾਮ ਦੇ ਬਣ ਜਾ ਰਹੇ ਨੇ, ਖੁੱਲ੍ਹੇ ਹੱਟ ਹੋਇਆ ਵਪਾਰ, ਸਤਸੰਗ ਹੱਟ ਖੁੱਲ੍ਹ ਰਿਹਾ ਅਤੇ ਪਰਮੇਸ਼ਰ ਦੇ ਨਾਮ ਦਾ ਵਪਾਰ ਹੋ ਰਿਹਾ ਹੈ। ਜੋ ਸਤਸੰਗ ਵਿੱਚ ਪਹੁੰਚਦਾ ਉਹ ਪਰਮੇਸ਼ਰ ਵਾਲੇ ਪਾਸੇ ਚੱਲਣ ਵਾਲਾ ਹੁੰਦਾ, ਜੋ ਪਹੁੰਚਿਆ ਜੋ ਇੱਥੇ ਤੱਕ ਸਤਸੰਗ ਵਿੱਚ ਆ ਗਿਆ ਸੋ ਚੱਲਣਹਾਰ, ਉਹ ਰੱਬ ਦੇ ਰਾਹ 'ਤੇ ਚੱਲਣਹਾਰ ਬਣ ਜਾਂਦਾ, ਧਰਮ ਦੇ ਰਾਹ 'ਤੇ ਚੱਲ ਪੈਂਦਾ, ਸੱਚਖੰਡ ਦੇ ਰਾਹ 'ਤੇ ਚੱਲ ਪੈਂਦਾ। ਧਰਮ ਦਲਾਲ ਪਾਏ ਨਹੀਂ ਸਨ, ਧਰਮ ਰੂਪ ਸਤਿਗੁਰੂ ਦੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹੀ ਦਲਾਲ ਹਨ, ਜੋ ਨਾਮ ਦਾ ਜੀਵ ਦੇ ਉੱਤੇ ਚਿੰਨ੍ਹ ਪਾਲਦੇ। ਦਾਗੇ ਹੋਏ ਸੋ ਰਨ ਮੈਂ ਜੂਝੈ, ਬਿਨ ਦਾਗੇ ਭੱਗ ਜਾਏ। ਕੀ ਚਿੰਨ੍ਹ ਪਾਉਂਦੇ ਨੇ? ਪੰਜ ਕਕਾਰ ਜਿਹੜੇ ਪਾ ਦਿੰਦੇ ਨੇ, ਇਹ ਚਿੰਨ੍ਹ ਪਾ ਤੇ ਦਸਤਾਰ, ਦਾੜਾ, ਸੁੰਦਰ ਕਕਾਰ, ਨਿਤਨੇਮੀ, ਪ੍ਰੇਮੀ, ਇਹ ਸਾਰਾ ਕੁਝ ਪਾਲਦੇ ਨੇ। ਨਾਨਕ ਨਾਮ ਲਾਹਾ ਪਰਵਾਨ, ਘਰ ਆਏ ਵੱਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਮਹਾਰਾਜ ਕਥਨ ਕਰਦੇ ਨਾਮ ਜਪਣ ਕਰਕੇ ਇਹ ਜੀਵ ਜਿਹੜਾ ਨਾ ਲਾਭ ਵਾਲਾ ਹੁੰਦਾ, ਪ੍ਰਮਾਣਿਕ ਲਾਭ ਹੁੰਦਾ, ਫਿਰ ਇਹਨੂੰ ਅੰਤਰਮੁਖ ਬਿਰਤੀ ਕਰਨੇ ਰੂਪ ਘਰ ਵਿੱਚ ਜਾਂ ਸਤਸੰਗ ਘਰ ਵਿੱਚ ਸਰੂਪ ਰੂਪੀ ਘਰ ਵਿੱਚ ਆਏ ਤਾਂ ਆਨੰਦ ਦੀ ਵਧਾਈ ਵੱਜੀ, ਜਦੋਂ ਚੜ੍ਹਾਈਆਂ ਕੀਤੀਆਂ ਸੱਚਖੰਡ ਰੂਪ ਘਰ 'ਚ ਗਏ ਤਾਂ ਉੱਥੇ ਵਧਾਈਆਂ ਵੱਜੀਆਂ। ਗੁਰਮੁਖਾਂ ਨੂੰ ਸੱਚਨਾਮ ਦੀ ਵਡਿਆਈ ਮਿਲਦੀ ਹੈ। ਜੇ ਸੰਤਾਂ ਨੂੰ ਕੋਈ ਸੰਗਤ ਦਾ ਸੰਗ ਹੋ ਜਾਵੇ ਤਾਂ ਖੋਟਾ ਰੰਗ ਚੜ੍ਹਦਾ ਕਿ ਨਹੀਂ, ਅਤੇ ਜੇ ਦੁਸ਼ਟ ਬੰਦਿਆਂ ਨੂੰ ਸੰਤਾਂ ਦਾ ਸੰਗ ਹੋ ਜਾਵੇ ਤਾਂ ਉਹਨਾਂ ਨੂੰ ਕੋਈ ਅਸਰ ਹੁੰਦਾ ਕਿ ਨਹੀਂ? ਮਹਾਰਾਜ ਇਹਦਾ ਜਵਾਬ ਦਿੰਦਿਆਂ ਫਰਮਾਉਂਦੇ ਹਨ, ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ ਸੁਪੇਦਾ ਸੇ ਵੰਨ। ਜਿਵੇਂ ਮੱਸਿਆ ਦੀਆਂ ਰਾਤਾਂ ਕਾਲੀਆਂ ਹੋਵਨ ਹੁੰਦੀਆਂ ਅਤੇ ਸੁਪੇਦਾ ਚਿੱਟੀਆਂ ਉੱਜਲ ਚੀਜ਼ਾਂ ਦਾ ਸੇ ਹੁੰਦਾ, ਉਹੀ ਵੰਨ ਭਾਵ ਰੰਗ ਰਹਿੰਦਾ। ਮੱਸਿਆ ਦੀ ਕਾਲੀ ਰਾਤ ਹੋਵੇ, ਚਿੱਟੀਆਂ ਚੀਜ਼ਾਂ ਦਾ ਤਾਂ ਰੰਗ ਉਹੀ ਰਹਿੰਦਾ, ਉਹ ਤਾਂ ਨਹੀਂ ਬਦਲਦੀਆਂ। ਜਿਵੇਂ ਮਹਾਂਪੁਰਖ ਚਲੇ ਗਏ ਸੀ, ਸੋ ਬੇਸਵਾ ਦੇ ਦਰ ਦੇ ਮੀਂਹ ਪੈਂਦਾ ਸੀ ਬਹੁਤ ਜ਼ਿਆਦਾ, ਛੱਜਾ ਜਿਹਾ ਬਣਿਆ ਉਹਦੇ ਦਰ 'ਤੇ ਖੜ੍ਹ ਗਏ, ਉਹਨਾਂ ਨੂੰ ਕੀ ਪਤਾ ਕਿਹਦਾ ਦਰ ਹੈ, ਖੜ੍ਹ ਗਏ, ਦੀਵਾ ਰੱਖਿਆ ਬਾਹਰ, ਬੇਸਵਾ ਨੇ ਆਖਿਆ ਕੋਈ ਆ ਗਿਆ, ਜਾਂ ਜਾ ਕੇ ਦੇਖਿਆ ਮਹਾਂਪੁਰਖਾਂ ਦਾ ਮੁੱਖ ਪਰੇ ਨੂੰ ਸੀ ਨਾਮ ਦੀ ਰੰਗਤ ਚੜ੍ਹੀ ਹੋਈ ਬ੍ਰਹਮ ਗਿਆਨ 'ਚ, ਕਹਿੰਦੀ ਕੌਣ ਹੈ? ਜਦੋਂ ਮੂੰਹ ਘੁਮਾਇਆ ਮਹਾਂਪੁਰਖਾਂ ਨੇ, ਬਸ ਦਰਸ਼ਨ ਕਰਦਿਆਂ ਸਾਰੀ ਮਨ ਬਦਲ ਗਿਆ, ਤਾਰ ਦਿੱਤੀ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜੇ ਕਾਲੀਆਂ ਰਾਤਾਂ ਹੋਣ, ਚਿੱਟਾ ਰੰਗ ਕਦੇ ਬਦਲਦਾ ਦੇਖਿਆ? ਗੁਰਮੁਖ ਤਾਂ ਜਿੱਥੇ ਜਾਂਦੇ ਨੇ ਉਹ ਤਾਂ ਦੂਜੇ ਨੂੰ ਹੀ ਬਦਲ ਦਿੰਦੇ ਨੇ, ਆਪ ਨਹੀਂ ਬਦਲਦੇ ਹੁੰਦੇ। ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵੰਨ। ਜਿਵੇਂ ਜੇਠ ਹਾੜ ਵਿੱਚ ਦਿਨ ਬੱਗਾ ਭਾਵ ਬਹੁਤਾ ਜ਼ਿਆਦਾ ਚਿੱਟਾ ਤਪਦਾ, ਸੂਰਜ ਤਪਦਾ, ਪਰ ਕਾਲੀਆਂ ਚੀਜ਼ਾਂ ਦਾ ਕਾਲਾ ਹੀ ਰੰਗ ਰਹਿੰਦਾ ਨਾ, ਦਿਨ ਦੇ ਨਾਲ ਤਾਂ ਕੋਈ ਮਤਲਬ ਨਹੀਂ, ਤਾਂ ਕਾਲੀਆਂ ਨਾ ਕਾਲੀਆਂ ਰਹਿੰਦੀਆਂ। ਇਵੇਂ ਜਿਨ੍ਹਾਂ ਦੁਸ਼ਟਾਂ ਦੀਆਂ ਅਵਸਥਾ ਰੂਪ ਰਾਤਾਂ ਪਾਪਾਂ ਕਰਕੇ ਕਾਲੀਆਂ, ਜੇ ਉਹਨਾਂ ਦਾ ਸੰਗ ਹੋ ਵੀ ਜਾਵੇ ਤਾਂ ਸੁਪੇਦਾ, ਚਿੱਟੇ ਸਾਫ਼ ਅੰਤਹਿ ਕਰਨ ਵਾਲੇ ਜੋ ਮਹਾਤਮਾ ਨੇ ਉਹਨਾਂ ਦਾ ਸੇ ਵੰਨ, ਵੰਨ ਹੁੰਦਾ ਰੰਗ, ਉਹੀ ਰੰਗ ਹੀ ਰਹਿੰਦਾ ਹੈ। ਕਬੀਰ ਸੰਤ ਨਾ ਛੱਡੈ ਸੰਤਈ ਜੋ ਕੋਟਕ ਮਿਲਿਆ, ਸੰਤ ਮਲਿਆਗਰ ਭੁਯੰਗਮ ਵਿਹੜਿਓ, ਤਾਂ ਸੀਤਲਤਾ ਨਤ ਜੰਤ। ਅਤੇ ਬੱਗੇ ਦਿਨ ਵਾਂਗ ਜੋ ਸਤਸੰਗ ਹੈ, ਘਣਾ ਤਪ ਰਿਹਾ, ਤੇਜ ਪ੍ਰਤਾਪ ਦੇ ਸੰਯੁਕਤ ਹੈ ਇਹ, ਭਾਵੇਂ ਤੇਜ ਪ੍ਰਤਾਪ ਦੇ ਸਹਿਤ ਹੈ, ਸਤਸੰਗ ਵਿੱਚ ਅੰਮ੍ਰਿਤ ਵਾਧਾ ਹੁੰਦਾ, ਬਹੁਤ ਕੁਛ ਮਿਲਦਾ, ਤਾਂ ਵੀ ਕਾਲੇ ਪਾਪੀਆਂ ਦੇ ਕਾਲੇ ਹੀ ਰੰਗ ਰਹਿੰਦੇ ਨੇ। ਜਿਹੜਾ ਉੱਥੇ ਗਿਆ ਹੀ ਮਾੜਾ ਮਨ ਲੈ ਕੇ ਹੈ, ਜਿਹਦਾ ਧਿਆਨ ਹੀ ਕਿਤੇ ਹੋਰ ਆ, ਉਹਨੇ ਜਿਹਨੇ ਪ੍ਰਚਾਰ ਨਹੀਂ ਸੁਣਨਾ, ਉਹਦਾ ਤਾਂ ਧਿਆਨ ਹੀ ਕਿਤੇ ਹੋਰ ਆ, ਉਹ ਕਿੱਥੇ ਸ਼ੁੱਧ ਹੋ ਸਕਦਾ? ਪਾਪੀਆਂ ਨੂੰ ਸਤਸੰਗ ਦਾ ਕੋਈ ਅਸਰ ਨਹੀਂ ਹੁੰਦਾ, ਚਾਹੇ ਕਹਿੰਦੇ ਰਾਤੀ ਹੋਵਣ ਕਾਲੀਆਂ, ਕਲਯੁੱਗ ਦਾ ਸਮਾਂ ਵੀ ਪ੍ਰਾਪਤ ਹੋਵੇ ਤਾਂ ਵੀ ਸੁਪੇਦਾ ਹੁੰਦਾ, ਮਹਾਤਮਾ ਦਾ ਉਹੀ ਰੰਗ ਰਹਿੰਦਾ। ਦੇਹੋ ਬੱਗਾ ਤਪੈ ਕਣਾ, ਚਾਹੇ ਸਤਯੁਗ ਤ੍ਰੇਤਾ ਦੁਆਪਰ ਦਾ ਸਮਾਂ ਵੀ ਹੋਵੇ ਤਾਂ ਵੀ ਕਾਲੇ ਪਾਪੀਆਂ ਦੇ ਕਾਲੇ ਰੰਗ ਹੀ ਰਹੇ ਆ, ਜਿਵੇਂ ਬੇਣੂ ਨਾਮੇ ਰਾਜੇ ਨੇ ਗਲਤੀ ਕੀਤੀ ਉਹ ਪਾਪੀ ਹੋ ਰਿਹਾ। ਅੰਧੇ ਅਗਲੀ ਬਾਹਰੇ, ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਬਹਿ ਨਾ ਪਾਵਹਿ ਮਾਨ। ਅੰਨੇ ਅਗਿਆਨੀ ਸੰਸਾਰਕ ਅਕਲ ਤੋਂ ਵੀ ਬਾਹਰ ਨੇ, ਅਤੇ ਮੂਰਖ ਜਿਹੜੇ ਲੋਕ ਨੇ ਉਹ ਸਰੂਪ ਗਿਆਨ ਤੋਂ ਵੀ ਅੰਨੇ ਨੇ। ਸਤਿਗੁਰੂ ਫਰਮਾਉਂਦੇ ਨੇ ਬਚਨ, ਜਿਹੜਾ ਬੰਦਾ ਨਦਰੀ ਭਾਵ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਹੈ ਉਹ ਕਦੇ ਵੀ ਮਾਣ ਸਤਿਕਾਰ ਨਹੀਂ ਪਾ ਸਕਦਾ। ਧੰਨ ਗੁਰੂ ਅਮਰਦਾਸ ਜੀ ਪੌੜੀ ਫਰਮਾਉਂਦੇ ਹਨ, ਹੁਣ ਪੌੜੀ ਕਾਇਆ ਕੋਟਰ ਚਾਇਆ, ਹਰ ਸੱਚਾ ਆਪੇ, ਇੱਕ ਦੂਜਾ ਪਾਏ ਖੁਆਇਨ, ਹਉ ਮੈਂ ਵਿੱਚ ਵਿਆਪੇ। ਹਰੀ ਸੱਚੇ ਨੇ ਆਪ ਹੀ ਕਾਇਆ ਰੂਪੀ ਇੱਕ ਕੋਟ ਹੁੰਦਾ ਕਿਲਾ ਬਣਾਇਆ। ਸੋ ਇੱਕ ਦਵੈਸ਼ ਭਾਵ ਵਾਲਿਆਂ ਨੂੰ ਆਪਣੇ ਵੱਲੋਂ ਖੁਆਇਨ ਭੁਲਾ ਤਾ, ਹਉਮੈ ਦੇ ਵਿੱਚ ਵਿਆਪੇ ਲੱਗਣ ਕਰਕੇ। ਇਹੋ ਮਾਨਸ ਜਨਮ ਦੁਲੰਬ ਸਾ, ਮਨਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ। ਹੁਣ ਮਹਾਰਾਜ ਜੀ ਫਰਮਾਉਂਦੇ ਹਨ ਇਹੋ ਮਾਨਸ ਜਨਮ ਦੁਲੰਬ ਸਾ, ਇੱਥੇ ਵਿਸ਼ਰਾਮ ਵੀ ਲੱਗਣਾ ਨਾਲ ਦੁਲੰਬ ਸਾ ਇਕੱਠਾ ਨਹੀਂ ਕਰਨਾ, ਦੁਲੰਬ ਸਾ ਇਹ ਇੱਕ ਬੋਲੀ ਹੈ। ਇਹ ਮਨੁੱਖਾ ਜਨਮ ਪ੍ਰਾਪਤ ਹੋਣਾ ਦੁਰਲੱਭ ਹੈ, ਪਰ ਸਾ ਇਸ ਮਨੁੱਖਾ ਜਨਮ ਦੇ ਵਿੱਚ ਹੀ ਮਨਮੁੱਖ ਪੁਰਸ਼ ਸੰਤਾਪੇ, ਭਲੀ ਪ੍ਰਕਾਰ ਦੁਖੀ ਹੋ ਰਹੇ ਬਹੁਤਾ ਜ਼ਿਆਦੇ। ਜਿਹਨੂੰ ਪਰਮੇਸ਼ੁਰ ਆਪ ਸਮਝਾਉਂਦਾ ਹੈ ਉਹੀ ਸਮਝਦਾ, ਪਰ ਸਮਝਾਉਂਦਾ ਉਸੇ ਨੂੰ ਹੈ ਜਿਹਨੂੰ ਸਤਿਗੁਰੂ ਮਹਾਰਾਜ ਸਤਿਗੁਰਦੇਵ ਜੀ ਸਰੂਪ ਵਿੱਚ ਥਾਪ ਦੇਣ, ਅੰਦਰਲੇ ਸਰੂਪ ਦਾ ਗਿਆਨ ਕਰਾ ਦੇਣ।